ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ। ਚਾਈਨਾ ਵੱਲੋਂ ਇੱਕ ਨਵਾਂ ਡੈਮ ਬਣਾਉਣ ਦੀਆਂ ਤਿਆਰੀਆਂ ਕਸ ਲਈਆਂ ਗਈਆਂ ਨੇ, ਬੜਾ ਵੱਡਾ ਪ੍ਰੋਜੈਕਟ ਹੈ ਇਹ, ਅਤੇ ਇਹਦੇ ਨਾਲ ਕੀ ਭਾਰਤ ਵਾਸਤੇ ਕਿਹੜੇ ਕਿਹੜੇ ਖਤਰੇ ਜਾਂ ਕਿਹੜੀਆਂ ਕਿਹੜੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਨੇ?
ਵੀਰ ਜੀ, ਚੀਨ ਦੇ ਨਾਲ ਸਰਹੱਦੀ ਮਸਲਾ ਵੀ ਕਾਫੀ ਗੰਭੀਰ ਹੈ। ਤਿੱਬਤ ਵਾਲੇ ਪਾਸੇ ਕਾਫੀ ਪਹਿਲੂ ਉੱਭਰਦੇ ਰਹਿੰਦੇ ਨੇ
ਜੀ,
ਅਤੇ ਬ੍ਰਹਮਪੁੱਤਰਾ ਵਾਲਾ ਜਿਹੜੀ ਉਸਦੇ ਰਾਹੀਂ ਵੀ ਇਹ ਮੁੱਦਾ ਵੱਡਾ ਬਣਦਾ ਜਾ ਰਿਹਾ। ਪਰ ਇਹ ਪਿਛਲੇ ਲੰਮੇ ਸਮੇਂ ਤੋਂ ਚੀਨ ਦਾ ਇਹ ਢੰਗ ਤਰੀਕਾ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ ਸੀ, ਜਿਹਨੂੰ ਲੈ ਕੇ ਕਈ ਵਾਰ ਸੰਸਦ 'ਚ ਵੀ ਮੁੱਦਾ ਉੱਠਦਾ ਹੈ, ਹੈ ਅਤੇ ਇਸ ਦੇ ਉੱਤੇ ਸਰਕਾਰ ਕੰਨੀ ਵੀ ਕਤਰਾਉਂਦੀ ਹੈ। ਪਰ ਹਾਲ ਹੀ ਦੇ ਵਿੱਚ ਜਦੋਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਸੀ ਕਿ ਪਾਕਿਸਤਾਨ ਦੇ ਨਾਲ ਹੋਈ ਜੰਗ ਦੇ ਦੌਰਾਨ, 4 ਦਿਨ ਦੀ ਜੰਗ ਦੇ ਦੌਰਾਨ, ਚੀਨ ਨੇ ਆਪਣੇ ਹਥਿਆਰਾਂ ਦਾ ਟ੍ਰਾਇਲ ਵੀ ਇਸ ਜੰਗ ਰਾਹੀਂ ਕੀਤਾ, ਅਤੇ ਉਦੋਂ ਇੱਕ ਗੱਲ ਇਹ ਵੀ ਸਪੱਸ਼ਟ ਸੀ ਕਿ ਇਹਦਾ ਮਤਲਬ ਭਾਰਤ ਦੇ ਨਾਲ ਉਸ ਜੰਗ ਦੇ ਵਿੱਚ ਇਕੱਲੇ ਪਾਕਿਸਤਾਨ ਨਾਲ ਟੱਕਰਾ ਨਹੀਂ ਸੀ, ਚੀਨ ਵੀ ਨਾਲ ਸੀ। ਸੋ ਚੀਨ ਕੁੱਲ ਮਿਲਾ ਕੇ ਖੁੱਲ੍ਹ ਕੇ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੀ ਪਿੱਠ 'ਤੇ ਖੜ੍ਹਾ ਹੈ, ਅਤੇ ਕੁਝ ਧਿਰਾਂ ਇਸ ਜਿਹੜਾ ਸਵਾਲ ਤੁਸੀਂ ਡੈਮ ਵਾਲਾ ਕਰ ਰਹੇ ਹੋ, ਜਿਹਦਾ ਅਸਰ ਸਿੱਧਾ ਇਸ ਰੂਪ 'ਚ ਪੈ ਸਕਦਾ ਹੈ ਕਿ ਭਾਰਤ ਦਾ ਜਿਵੇਂ ਪਾਣੀ ਬੰਦ ਹੋ ਸਕਦਾ ਹੈ, ਮਤਲਬ ਕਿ ਜਿਹੜਾ ਦਰਿਆਈ ਉੱਧਰੋਂ ਆਉਂਦਾ ਹੈ ਬ੍ਰਹਮਪੁੱਤਰਾ ਰਾਹੀਂ ਜਿਹੜਾ, ਹੈ ਨਾ,
ਅਤੇ
ਦੂਸਰਾ ਸਿੱਧਾ ਬਿਜਲੀ ਦੇ ਉੱਤੇ, ਅੱਧੀ ਤੋਂ ਵੱਧ ਬਿਜਲੀ ਦੇ ਉੱਤੇ ਅਸਰ ਪੈ ਸਕਦਾ ਹੈ। ਇਹ ਪਹਿਲੂ ਇਸ ਲਈ ਵੱਡਾ ਹੈ ਕਿ ਕੁਝ ਨੂੰ ਇਹ ਲੱਗਦਾ ਕਿ ਜਦੋਂ ਪਾਕਿਸਤਾਨ ਨਾਲ 4 ਦਿਨ ਦੀ ਜੰਗ ਦੇ ਦੌਰਾਨ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਸਿੰਧੂ ਜਲ ਸੰਧੀ ਵਾਲਾ ਮਾਮਲੇ ਨੂੰ ਸਸਪੈਂਡ ਕਰਦੇ ਹਾਂ, ਫਿਲਹਾਲ ਉਹ ਸਮਝੌਤੇ ਨੂੰ ਅਸੀਂ ਅਮਲੀਜਾਮਾ ਨਹੀਂ ਪਹਿਣਾਵਾਂਗੇ, ਅਸੀਂ ਉਹਨੂੰ ਰੋਕਦੇ ਹਾਂ ਅਤੇ ਪਾਣੀ ਜਾਣੋਂ ਰੋਕਦੇ ਹਾਂ, ਕਿ ਉਹਦਾ ਬਦਲਾ ਲੈਣ ਲਈ ਹੁਣ ਚੀਨ ਇਹ ਤਰੀਕਾ ਅਪਣਾ ਰਿਹਾ, ਜਾਂ ਪਾਕਿਸਤਾਨ ਦਾ ਦਬਾਅ ਹੈ, ਜਾਂ ਪਾਕਿਸਤਾਨ ਦੀ ਉਹਨਾਂ ਮੂਹਰੇ ਲਿਲੜੀ ਹੈ ਕਿ ਜੋ ਮਰਜ਼ੀ ਕਰੋ ਸਾਡਾ ਇਹ ਹੱਲ ਕਰੋ। ਹੁਣ ਇਹ ਤਾਂ ਬਿਲਕੁਲ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਰਿਪੇਰੀਅਨ ਸਿਧਾਂਤ ਜੇ ਸਾਡਾ ਸੂਬੇ 'ਤੇ ਕਾਊਂਟ ਕਰਦਾ ਤਾਂ ਮੁਲਕ 'ਤੇ ਵੀ ਕਾਊਂਟ ਕਰਦਾ
ਜੀ।
ਰਿਪੇਰੀਅਨ ਸਿਧਾਂਤ ਤਾਂ ਉਹੀ ਹੈ ਕਿ ਜੇ ਉਹ ਦਰਿਆ ਸਾਡੇ 'ਚੋਂ ਲੰਘ ਕੇ ਜਾ ਰਹੇ ਨੇ ਤਾਂ ਅਸੀਂ ਮਾਲਕ ਹੈ, ਜੇ ਦਰਿਆ ਆਪਣੇ ਆਪ ਬਹਿ ਕੇ ਪਾਕਿਸਤਾਨ 'ਚ ਜਾ ਰਹੇ ਨੇ ਤਾਂ ਪਾਕਿਸਤਾਨ ਉਹਦਾ ਮਾਲਕ ਹੈ
ਜੀ।
ਇਸ ਟਕਰਾਅ ਦੇ ਵਿੱਚ ਕੀ ਇਹ ਪਾਣੀਆਂ ਦੇ ਉੱਤੇ ਕੋਈ ਅਜਿਹਾ ਮਸਲਾ ਹੋ ਸਕਦਾ? ਜੇ ਆਪਾਂ ਉਹ ਗੱਲ ਕਰ ਸਕਦੇ ਫਿਰ ਅਸੀਂ ਚੀਨ ਨੂੰ ਵੀ ਸਵਾਲ ਕਰਾਂਗੇ ਕਿ ਭਰਾਵਾ ਤੂੰ ਕਿਵੇਂ ਰੋਕ ਸਕਦਾ
ਜੀ
ਉਹਦੇ ਪਰ? ਸਾਡਾ ਵੀ ਤਾਂ ਜੇ ਦਰਿਆ ਦਾ ਵਹਿਣ ਆਪਣੇ ਆਪ ਹੈ ਤਾਂ ਉਹ ਰੋਕਣਾ ਤਾਂ ਉਹ ਤੁਹਾਡਾ ਵੀ ਉਵੇਂ ਹੀ ਗੁਨਾਹ ਹੈ। ਪਰ ਸਵਾਲ ਇਹ ਹੈ ਕਿ ਜੇ ਚੀਨ ਦੀ ਇਹ ਬਦਮਾਸ਼ੀ ਦੇ ਖਿਲਾਫ ਭਾਰਤ ਦੁਨੀਆ ਪੱਧਰ 'ਤੇ ਕਿਤੇ ਆਵਾਜ਼ ਚੁੱਕਦਾ
ਜੀ,
ਕੀ ਉਹ ਆਵਾਜ਼ ਓਨੀ ਦਮਦਾਰ ਹੋਊਗੀ ਅਗਲਿਆਂ ਕੋਲ ਕਾਊਂਟਰ ਕਰਨ ਨੂੰ ਕਿ ਤੁਸੀਂ ਵੀ ਤਾਂ ਇਹ ਕੀਤਾ? ਬੇਸ਼ੱਕ ਉਹਦੇ ਪਿੱਛੇ ਉਹ ਅੱਤਵਾਦੀ ਘਟਨਾ ਪਈ ਹੈ, ਉਹ ਹਮਲਾ ਪਿਆ, ਹੈ ਨਾ, ਚਾਹੇ ਉਹਦੇ ਹਥਿਆਰ ਨਸ਼ੇ ਵਾਲਾ ਮਸਲਾ ਪਿਆ, ਪਰ ਇੱਕ ਬਰਾਬਰ ਕਾਊਂਟਰ ਕਰਨ ਨੂੰ ਗੱਲ ਹੋ ਗਈ ਕਿ ਜਿਵੇਂ ਤੁਸੀਂ ਉਹਨਾਂ ਦਾ ਰੋਕਿਆ ਜੀ, ਅਸੀਂ ਤੁਹਾਡਾ ਰੋਕ ਰਹੇ ਹਾਂ
ਜੀ।
ਹੁਣ ਇਹਦੇ ਵਿੱਚ ਇਹ ਕੋਈ ਸ਼ੱਕ ਨਹੀਂ ਗਾ ਕਿ ਇਹਦੇ ਪਿੱਛੇ ਚੀਨ ਦਾ ਹੁਣੇ ਨਹੀਂ ਉਹਨੂੰ ਸੁੱਝਗਾ ਕਿ ਆਹ ਪਹਿਲਗਾਮ ਹਮਲਾ ਹੋ ਗਿਆ ਅਤੇ ਉਹ ਤੋਂ ਬਾਅਦ ਅਸੀਂ ਸਿੰਧੂ ਜਲ ਸੰਧੀ, ਤਾਂ ਇਹ ਪਹਿਲਾਂ ਤੋਂ ਲੱਗਿਆ ਚੀਨ ਦਾ
ਜੀ।
ਔਰ ਇਹ ਬ੍ਰਹਮਪੁੱਤਰਾ 'ਤੇ ਜਿਹੜਾ ਡੈਮ ਬਣਨਾ, ਮੇਰਾ ਖਿਆਲ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੋਣਾ ਜੀ ਇਹ, ਔਰ 1,14,00,000 ਕਰੋੜ ਤੋਂ ਲੈ ਕੇ 1,500,000,000 ਕਰੋੜ ਤੱਕ ਦਾ ਬਜਟ ਹੈ
ਜੀ।
1,400,000,000 ਕਰੋੜ ਤੋਂ ਉੱਪਰ ਉੱਪਰ ਇਸ ਡੈਮ 'ਤੇ ਖਰਚ ਹੋਣਾ ਹੈ, ਅਤੇ ਇਸ ਡੈਮ ਦੇ ਬਣਨ ਨਾਲ ਸਿੱਧਾ ਅਸਰ ਇਹ ਪੈਣਾ ਕਿ ਸਾਡੇ ਵਾਲੇ ਪਾਸੇ ਜਿਹੜਾ ਦਰਿਆਵਾਂ ਦਾ ਕੁਦਰਤੀ ਵਹਿਣ ਹੈ ਉੱਥੇ ਕੰਟਰੋਲ ਲੱਗ ਜਾਣਾ, ਅਗਲੇ ਫਾਟਕ ਖੋਲਣਗੇ ਤਾਂ ਪਾਣੀ ਆਊਗਾ। ਹੁਣ ਪਾਕਿਸਤਾਨ ਲਗਾਤਾਰ ਭਾਰਤ ਨੂੰ ਚਿੱਠੀਆਂ ਰਾਹੀਂ, ਅਧਿਕਾਰੀਆਂ ਰਾਹੀਂ ਬੇਨਤੀਆਂ ਕਰ ਰਿਹਾ ਕਿ ਜੀ ਚਲੋ ਜਦੋਂ ਸਿੰਧੂ ਜਲ ਸੰਧੀ 'ਤੇ ਗੱਲ ਹੋਊ ਜਦ ਤਾਂ ਹੋਊ
ਜੀ,
ਪਰ ਘੱਟੋ ਘੱਟ ਫਲੱਡ ਗੇਟ ਛੱਡਣ ਖੋਲਣ ਲੱਗੇ ਤਾਂ ਸੂਚਿਤ ਕਰ ਦਿਆ ਕਰੋ, ਘੱਟੋ ਘੱਟ ਉਸ ਤੋਂ ਪਹਿਲਾਂ ਸੋਚਣ, ਤਾਂ ਕਿ ਆਮ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਉਹ ਤਾਂ ਇਹ ਬੇਨਤੀਆਂ ਵੀ ਕਰ ਰਹੇ, ਇਹਦਾ ਮਤਲਬ ਇਹ ਪਹਿਲੂ ਵੀ ਹੈਗਾ ਕਿ ਉਹ ਪਾਣੀ ਜਾਣਾ ਨਹੀਂ ਪਰ ਉਹ ਕੱਟੇ ਅਸੀਂ ਬਰਸਾਤੀ ਪਾਣੀ ਛੱਡ ਦਈਏ, ਫਿਰ ਉੱਧਰੋਂ ਵੀ ਕਿੰਨੇ ਖਤਰੇ ਕਿ ਉਹ ਪਾਣੀ ਤੁਸੀਂ ਰੋਕ ਦਿਓ ਸਾਡਾ ਦਰਿਆ, ਉਹਦੇ 'ਚ ਦਰਿਆਵਾਂ 'ਤੇ ਆਉਣਾ ਪਾਣੀ ਦੀ ਆਮਦ ਘੱਟ ਜਾਣੀ ਹੈ ਅਤੇ ਉਹ ਫਿਰ ਅਗਾਂਹ ਤੱਕ ਸਾਡੇ ਵਾਲੇ ਦਰਿਆਵਾਂ ਤੱਕ ਵੀ ਆਉਂਦੇ ਮਸਲਾ ਖੜਾ ਹੋ ਜਾਣਾ
ਜੀ।
ਅਤੇ ਜਦੋਂ ਤੁਹਾਨੂੰ ਲੱਗੇ ਕਿ ਜ਼ਿਆਦਾ ਆ ਤੁਹਾਨੂੰ ਲੋੜ ਆ ਤੁਸੀਂ ਛੱਡ ਵੀ ਲਓ, ਫਿਰ ਨੁਕਸਾਨ ਵੀ ਹੋ ਸਕਦਾ। ਦੂਸਰਾ, ਇਹ ਬ੍ਰਹਮਪੁੱਤਰਾ ਦੇ ਰੂਪ ਦੇ ਵਿੱਚ ਜਿਹੜਾ ਪਾਣੀ ਭਾਰਤ ਦੇ ਦਰਿਆਵਾਂ 'ਚ ਆਉਂਦਾ ਹੈ ਨਾ, ਉਹਦੇ ਉੱਤੇ ਜਿਹੜੇ ਹਾਈਡਲ ਪ੍ਰੋਜੈਕਟ ਸਾਡੇ ਬਿਜਲੀ ਵਾਲੇ ਲੱਗੇ ਹੋਏ ਨੇ
ਜੀ,
ਭਾਰਤ ਜਿੰਨੀ ਬਿਜਲੀ ਇਹਨਾਂ ਪਾਣੀਆਂ ਦੇ ਪ੍ਰੋਜੈਕਟਾਂ ਰਾਹੀਂ ਪੈਦਾ ਹੁੰਦੀ ਹੈ ਉਹ 'ਚੋਂ 45% ਸਿੱਧੀ ਬਿਜਲੀ ਦਾ ਸੰਬੰਧ ਇਹਦੇ ਨਾਲ, ਜਿਹਦਾ ਮਤਲਬ ਅੱਧੀ ਬਿਜਲੀ ਤਾਂ ਸਾਡੀ ਉਹ ਗੁੱਲ ਹੋ ਜਾਣੀ ਹੈ, 32 ਗੁੱਲ ਹੋਣ ਵਾਲੀ ਸਥਿਤੀ ਹੋ ਜਾਣੀ ਹੈ। ਸੋ ਇਹ ਵੱਡਾ ਮਸਲਾ। ਮੈਨੂੰ ਲੱਗਦਾ ਕਿ ਮਾਨਸੂਨ ਸੈਸ਼ਨ ਚੱਲ ਰਿਹਾ, ਉਹਦੇ ਵਿੱਚ ਜਿੱਥੇ ਮਿਸ਼ਨ ਸੰਧੂਰ 'ਤੇ ਦਮ ਭਰ ਰਹੇ ਨੇ ਨਰਿੰਦਰ ਮੋਦੀ ਜੀ ਹੋਰੀ ਕਿ ਅਸੀਂ ਚਰਚਾ ਕਰਾਉਣ ਲਈ ਤਿਆਰ ਹਾਂ, ਪਰ ਅੱਜ ਪਹਿਲੇ ਦਿਨ ਪੈਰ ਨਹੀਂ ਲੱਗਣ ਦਿੱਤੇ ਵਿਰੋਧੀਆਂ ਦੇ ਉੱਤੇ, ਵਿਰੋਧੀਆਂ ਨੇ ਵੀ ਫਿਰ ਚਰਚਾ ਨਹੀਂ ਹੋਣ ਦਿੱਤੀ। ਸੋ ਉੱਥੇ ਜਿੱਥੇ ਉਹ ਮੁੱਦਾ ਗੰਭੀਰ ਹੈ, ਉੱਥੇ ਮੈਨੂੰ ਲੱਗਦਾ ਇਸ ਮੁੱਦੇ 'ਤੇ ਵੀ ਚਰਚਾ ਹੋਣੀ ਜ਼ਰੂਰੀ ਹੈ।
ਜੀ ਦੀਪਕ ਜੀ, ਜਦੋਂ ਕਦੇ ਨਾ ਦੋ ਧਿਰਾਂ ਇਕੱਠੀਆਂ ਹੁੰਦੀਆਂ ਨੇ, ਕਈ ਵਾਰ ਇਸ ਚੀਜ਼ ਨੂੰ ਲੈ ਕੇ ਰੇੜਕਾ ਪੈ ਜਾਂਦਾ ਕਿ ਪਹਿਲਾਂ ਕਿਹਦਾ ਨਾਂ ਲਿਖਿਆ ਜਾਣਾ, ਫਿਰ ਜਿਹਦਾ ਨਾਮ ਪਹਿਲਾਂ ਲੱਗਿਆ ਕਿ ਉਹ ਇੰਜਣ ਹੈ ਅਤੇ ਬਾਕੀ ਡੱਬੇ ਨੇ। ਭਾਜਪਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਰਿਹਾ ਵੀ ਅਕਾਲੀ ਦਲ ਤੋਂ ਬਗੈਰ ਭਾਜਪਾ ਵਾਸਤੇ ਵੀ ਆਪਣੇ ਪੈਰ ਪੰਜਾਬ ਦੇ ਵਿੱਚ ਹਾਲ ਦੀ ਘੜੀ ਜਮਾਉਣੇ ਮੁਸ਼ਕਲ ਹੋਣਗੇ। ਦੂਜੇ ਪਾਸੇ ਅਕਾਲੀ ਦਲ ਨੂੰ ਵੀ ਇੱਕ ਹੁਣ ਦੁਬਾਰਾ ਤੋਂ ਕਿਸੇ ਅਜਿਹੀ ਕੰਧ ਦੀ ਜ਼ਰੂਰਤ ਹੈ ਜਿਹਦੇ ਸਹਾਰੇ ਵੇਲ ਵੱਧ ਸਕੇ। ਪਰ ਕੀ ਹੁਣ ਅਕਾਲੀ ਭਾਜਪਾ ਗੱਠਜੋੜ ਦੀ ਥਾਂ 'ਤੇ ਭਾਜਪਾ ਅਕਾਲੀ ਗੱਠਜੋੜ ਬਣੇਗਾ?
ਬਿਲਕੁਲ ਵਿਜੇ ਜੀ, ਇਸ ਸ਼ਬਦਾਂ ਦੇ ਬਹੁਤ ਅਰਥ ਨੇ। ਅਕਾਲੀ ਭਾਜਪਾ ਗੱਠਜੋੜ, ਭਾਜਪਾ ਅਕਾਲੀ ਗੱਠਜੋੜ, ਇਹਦੇ ਨਾਲ ਹੀ ਬਹੁਤ ਉਲਟ ਪੁਲਟ ਹੋ ਜਾਂਦਾ। ਉਹ ਜਦੋਂ ਸਿੱਕਾ ਉਛਾਲਦੇ ਆ ਨਾ ਕ੍ਰਿਕਟ ਦਾ ਮੈਚ ਸ਼ੁਰੂ ਕਰਨ ਤੋਂ ਪਹਿਲਾਂ, ਉਹਦੀ ਵੈਲਿਊ ਤਾਂ ਉਨੀ ਹੋ ਨਾ ਸਿੱਕੇ ਦੀ, ਜੇ 1 ਰੁਪਏ ਦਾ, 2 ਰੁਪਏ ਦਾ, 5 ਰੁਪਏ ਦਾ।
ਜੀ ਜੀ ਜੀ
ਹੈ ਨਾ, ਪਰ ਉਹ ਗੇਮ ਪਲਟ ਦਿੰਦਾ ਕਿ ਕਿੱਧਰ ਆਇਆ ਹੈ।
ਸਹੀ ਗੱਲ,
ਇਹ ਉਹੀ ਤਰੀਕਾ ਹੈ। ਇਹ ਸਿਆਸੀ ਮਤਲਬ ਇਹ ਸ਼ਬਦ ਜੇ ਮੰਨ ਲਓ ਗੱਠਜੋੜ ਹੋ ਜਾਵੇ, ਅਕਾਲੀ ਭਾਜਪਾ ਗੱਠਜੋੜ ਤੇ ਭਾਜਪਾ ਅਕਾਲੀ ਗੱਠਜੋੜ ਨੇ ਮੈਨੂੰ ਤਾਂ ਮੁੱਖ ਮੰਤਰੀ ਦੀ ਕੁਰਸੀ ਬਦਲ ਦੇਣੀ ਹੈ। ਜੇ ਉਹ ਗੱਠਜੋੜ ਸਿਰੇ ਚੜ੍ਹ ਸਰਕਾਰ ਤੱਕ ਆ ਜਾਵੇ ਗੱਲ, ਤਾਂ ਇਹ ਦੋ ਅੱਖਰ ਇਸ ਸਥਿਤੀ ਤੱਕ ਨੂੰ ਬਦਲਣ ਦੀ ਹਿੰਮਤ ਰੱਖਦੇ ਨੇ। ਵੈਸੇ ਇਹ ਸ਼ਬਦ ਦੀ ਆਪਾਂ ਚਰਚਾ ਕਿਉਂ ਕਰ ਰਹੇ ਹਾਂ? ਚਰਚਾ ਇਸ ਕਰ ਰਹੇ ਹਾਂ ਕਿ ਸੁਨੀਲ ਜਾਖੜ ਲਗਾਤਾਰ ਇਸ ਮਸਲੇ ਤੇ ਬੋਲ ਰਹੇ ਨੇ
ਜੀ।
ਉਹ ਢੀਂਡਸਿਆਂ ਦੇ ਵੀ ਬੋਲੇ, ਸੁਖਦੇਵ ਸਿੰਘ ਢੀਂਡਸਾ ਦੇ, ਇੱਕ ਦੋ ਥਾਵਾਂ ਤੇ ਹੋਰ ਉਹਨਾਂ ਨੇ ਜ਼ਿਕਰ ਕੀਤਾ, ਤੇ ਹੁਣ ਇੱਕ ਵੱਡੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਫਿਰ ਇਹਦਾ ਜ਼ਿਕਰ ਕੀਤਾ। ਮੈਂ ਅਕਸਰ ਗੱਲ ਕਰਦਾ ਹਾਂ ਕਿ ਸੁਨੀਲ ਜਾਖੜ ਨੂੰ ਲਗਭਗ ਪੰਜਾਬ ਦੀ ਨਬਜ਼ ਪਛਾਣ ਵਾਲੇ ਲੀਡਰਾਂ 'ਚੋਂ ਮੰਨਿਆ ਜਾਂਦਾ। ਨਬਜ਼ ਨੂੰ ਸਮਝਦੇ ਨੇ, ਪੰਜਾਬ ਦੀ ਤਸੀਰ ਨੂੰ ਸਮਝਦੇ ਨੇ, ਪਰ ਜੇ ਤਸੀਰ ਦੇ ਅਨੁਸਾਰ ਉਹ ਗੱਲ ਕਰਦੇ ਨੇ, ਉਹ ਤਸੀਰ ਬੀਜੇਪੀ ਦੀ ਨਹੀਂ ਹੈ
ਜੀ।
ਉਹ ਲਾਈਨ ਬੀਜੇਪੀ ਦੀ ਨਹੀਂ ਹੈ ਜਿਹੜੀ ਲਾਈਨ ਜਾਖੜ ਟੋ ਕਰਨਾ ਚਾਹੁੰਦੇ ਨੇ। ਕੀ ਜਾਖੜ ਪੰਜਾਬ ਦੇ ਵਿੱਚ ਆਪਣੀ ਸਪੇਸ ਬਣਾ ਰਹੇ ਨੇ ਉਸ ਲਾਈਨ ਨੂੰ ਟੋ ਕਰਕੇ ਬੀਜੇਪੀ ਦੇ ਘਰ 'ਚ ਰਹਿ ਕੇ
ਜੀ?
ਬੀਜੇਪੀ ਦਾ ਦਾਇਰਾ ਮੋਕਲਾ ਕਰਨਾ ਚਾਹੁੰਦੇ ਨੇ, ਉਹਦੇ ਲਈ ਵੱਡਾ ਪਲੇਟਫਾਰਮ ਤਿਆਰ ਕਰ ਰਹੇ ਨੇ। ਲਗਾਤਾਰ ਉਹ ਇਸ ਮਸਲੇ ਤੇ ਕਹਿੰਦੇ ਆਏ ਨੇ। ਮੈਨੂੰ ਇਹ ਯਾਦ ਹੈ ਕਿ ਜਦੋਂ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਤਦੋਂ ਦਿੱਲੀ ਹਾਈਕਮਾਂਡ ਨੂੰ ਆਏ ਸੀ ਕਿ ਵੀ ਬਾਕੀ ਗੱਲਾਂ ਜੋ ਮਰਜ਼ੀ ਹੈ, ਪ੍ਰਧਾਨ ਜੀ ਨੂੰ ਮਰਜ਼ੀ ਲਾਓ, ਜੋ ਮਰਜ਼ੀ ਕਰੋ, ਪਰ ਪੰਜਾਬ ਨੂੰ ਜਿਵੇਂ ਤੁਸੀਂ ਹੋਰ ਸੂਬਿਆਂ ਵਾਂਗ ਚਲਾਉਣਾ ਚਾਹੁੰਦੇ ਹੋ, ਪੰਜਾਬ ਉਵੇਂ ਨਹੀਂ ਚੱਲਣਾ। ਪੰਜਾਬ ਲਈ ਤੁਹਾਨੂੰ ਨਜ਼ਰੀਆ ਬਦਲਣਾ ਪੈਣਾ
ਜੀ।
ਕੋਈ ਸ਼ੱਕ ਨਹੀਂ, ਬੀਜੇਪੀ RSS ਉਸ ਹਿੰਦੂ ਏਜੰਡੇ 'ਤੇ ਚੱਲਦੀ ਹੈ। ਹਰੇਕ ਪਾਰਟੀ ਦਾ ਆਪਣਾ ਕੋਈ ਏਜੰਡਾ ਹੁੰਦਾ, ਅਗਲਿਆਂ ਦਾ ਏਜੰਡਾ, ਉਹ ਕਿੱਥੇ ਫਿੱਟ ਬੈਠਦਾ, ਕਿੱਥੇ ਮਹਾਂਵਾਦੀ, ਕਿੱਥੇ ਮਹਾਂਸਵਾਦੀ, ਇਹ ਵੱਖਰੀ ਗੱਲ। ਪਰ ਕੁਝ ਸਿਰਦ ਲੋਕਾਂ ਦਾ ਇਹ ਮੰਨਣਾ ਹੈ ਕਿ ਘੱਟ ਗਿਣਤੀ ਭਾਈਚਾਰਾ ਜਿਹੜਾ ਪਹਿਲਾਂ ਮੁਲਕ 'ਚ ਘੱਟ ਗਿਣਤੀ ਹੈ, ਅਤੇ ਉਸਨੂੰ ਲੈ ਦੇ ਕੇ ਜੇ ਇਹ ਲੱਗਦਾ ਕਿ ਇਸ ਸੂਬੇ 'ਚ ਮੇਰੀ ਹੋਂਦ ਹੈਗੀ, ਜਿਵੇਂ ਯੂਪੀ 'ਚ ਘੱਟੋ ਘੱਟ ਮੁਸਲਿਮ ਭਾਈਚਾਰਾ ਇਹ ਮੰਨ ਕੇ ਚੱਲਦਾ ਕਿ ਸਾਡੀ ਹੋਂਦ ਹੈ ਉੱਥੇ, ਹੈ ਨਾ, ਤੁਸੀਂ ਉਹਨੂੰ ਦਰਜਦੇ, ਹੈ ਨਾ। ਉਸੇ ਤਰ੍ਹਾਂ ਜੇ ਤੁਸੀਂ ਕੱਲ੍ਹ ਨੂੰ ਇਹ ਸੋਚੋ ਕਿ ਪੰਜਾਬ 'ਚ, ਹੈ ਨਾ, ਸਿੱਖ ਭਾਈਚਾਰੇ ਨੂੰ ਤੁਸੀਂ ਦਰੜ ਕੇ ਰਾਜ ਕਰ ਲਓਗੇ, ਕਹਿੰਦੇ ਫਿਰ ਮੁਲਕ ਲਈ ਵੀ ਸਹੀ ਨਹੀਂ ਹੁੰਦਾ
ਜੀ।
ਤਾਂ ਇਸ ਲਈ ਉਹ ਕਹਿੰਦੇ ਕਿ ਉਹਨਾਂ ਧਿਰਾਂ ਨੂੰ ਯਕੀਨ ਦਿਵਾਉਣਾ ਬਹੁਤ ਜ਼ਰੂਰੀ ਹੈ। ਬੁੱਧੀ ਜੀ ਵੀ ਕੁਝ ਇਸ ਮਸਲੇ 'ਤੇ ਅੱਜ ਕੱਲ੍ਹ ਚਰਚਾ ਕਰ ਰਹੇ ਨੇ, ਜਦੋਂ ਬੀਜੇਪੀ ਇਸ ਤਰੀਕੇ ਨਾਲ ਦਾਖਲ ਹੋਣ ਦੀ ਗੱਲਾਂ ਕਰਦੀ ਹੈ। ਉਹ ਕਹਿੰਦੇ ਵੀ ਕਿ ਇੱਥੇ ਘੱਟੋ ਘੱਟ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਹੈ। ਸ਼ਾਇਦ ਜਾਖੜ ਵੀ ਉਹੀ ਗੱਲ ਕਰਨਾ ਚਾਹੁੰਦੇ ਨੇ
ਜੀ।
ਇਸ ਇੰਟਰਵਿਊ 'ਚ ਗੱਲ ਕੀਤੀ, ਵੈਸੇ ਤਾਂ ਇਹ ਪੰਜਾਬ ਦੀ ਫਿਜ਼ਾ ਚੈੱਕ ਕੇ ਠੀਕ ਹੈ, ਦਸਤਾਰਬੰਦੀ ਮਤਲਬ ਇੱਕ ਵੱਡੀ ਸਿੱਖੀ ਦੀ ਸ਼ਾਨ ਹੈ, ਪਰ ਸਾਡੇ ਤਾਂ ਇੱਥੇ ਹਿੰਦੂ ਪਰਿਵਾਰਾਂ 'ਚ ਵੀ ਪੱਗਾਂ ਬੰਨ੍ਹੀਆਂ ਜਾਂਦੀਆਂ, ਹੈ ਨਾ। ਕਿੰਨੇ ਸਾਡੇ ਆਪਣੇ ਦਾਦੇ ਹੋਰੀ ਜਿਵੇਂ ਪੱਗ ਬੰਨ੍ਹਦੇ ਰਹੇ, ਮਾਲਵੇ 'ਚ ਤੁਸੀਂ ਪਛਾਣ ਨਹੀਂ ਸਕਦੇ ਜਿਵੇਂ, ਹੈ ਨਾ। ਅਤੇ ਵੈਸੇ ਨੋਰਮਲ ਵੀ ਬਜ਼ੁਰਗ ਹੈ, ਚਾਹੇ ਦਾੜੀ ਰੱਖੀ ਨਹੀਂ ਰੱਖੀ, ਪੱਗਾਂ ਬੰਨ੍ਹਦੇ ਸੀ। ਮਤਲਬ ਉਹ ਇੱਕ ਜਿਹੜੀ ਔਰ ਉਸ ਨੁਕਤੇ ਨੂੰ ਪਛਾਣਦੇ ਹੋਏ ਜਾਖੜ ਔਰਾਂ ਦੀ ਇੱਕ ਗੱਲ, ਉਹ ਹੁਣ ਕਿੱਥੇ ਤੱਕ ਅਸਰ ਕਰਦੀ ਹੈ? ਉਹ ਕਹਿੰਦੇ ਵੀ ਪੱਗ ਨੂੰ ਤੁਸੀਂ ਸਿਰਫ ਮਹਿਜ ਕੱਪੜਾ ਨਾ ਸਮਝੋ, ਪੱਗ ਨੂੰ ਸਿਰਫ ਪਹਿਰਾਵੇ ਦਾ ਇੱਕ ਹਿੱਸਾ ਨਾ ਸਮਝੋ। ਕਹਿੰਦੇ ਇਹ ਪੰਜਾਬ ਦੀ ਸ਼ਾਨ ਹੈ, ਪੰਜਾਬ ਦੀ ਆਣ ਹੈ, ਇਹ ਤਾਂ ਪੰਜਾਬ ਦਾ ਮਾਣ ਹੈ
ਜੀ।
ਉਹ ਕਹਿੰਦੇ ਵੀ ਇਹ ਆਤਮ ਸਨਮਾਨ ਦੀ ਗੱਲ ਹੈ, ਇਹ ਤਾਂ ਸਾਡੀ ਸਰਦਾਰੀ ਦਾ ਪ੍ਰਤੀਕ ਹੈ। ਸੋ ਕੀ ਉਹ ਇਹ ਸੰਕੇਤ ਦੇ ਰਹੇ ਨੇ ਕਿ ਬੀਜੇਪੀ ਨੇ ਜੇ ਇਕੱਲਿਆਂ ਲੜਨਾ ਤਾਂ ਵੀ ਉਹਨੂੰ ਸਿੱਖ ਭਾਈਚਾਰੇ ਨੂੰ, ਵੈਸੇ ਤਾਂ ਲੀਡਰ ਤਾਂ ਬਹੁਤ ਸ਼ਾਮਿਲ ਕਰ ਲਏ
ਜੀ,
ਮਤਲਬ ਜਿਹੜੇ ਪੱਗਾਂ ਬੰਨਦੇ ਆ ਜਾਂ ਸਿੱਖ ਪਰਿਵਾਰਾਂ 'ਚ ਨਾਮ ਨਾਲ ਸਿੰਘ ਲੱਗਦਾ, ਪਰ ਉਹਦੇ ਬਾਵਜੂਦ ਵੀ ਬੀਜੇਪੀ ਨੂੰ ਇਹ ਲੱਗਦਾ ਕਿ ਇਹ ਭਾਈਚਾਰਾ ਸਾਡੇ ਨਾਲ ਉਵੇਂ ਨਹੀਂ ਤੁਰਦਾ ਜਾਂ ਪੰਜਾਬ ਦਾ ਮਤਲਬ ਕਿ ਪੇਂਡੂ ਖੇਤਰ ਉਵੇਂ ਨਹੀਂ ਤੁਰਦਾ ਸਾਡੇ ਨਾਲ ਅਜੇ। ਕੀ ਜਾਖੜ ਉਹਨੂੰ ਨਾਲ ਲਿਆਉਣ ਲਈ ਜੱਦੋਜਹਿਦ ਚ ਨੇ ਜਾਂ ਜਾਖੜ ਦਾ ਮੋਹ ਭੰਗ ਹੋ ਰਿਹਾ ਮੁੜ ਕੇ ਫਿਰ, ਕਿਉਂਕਿ ਬਾਕੀ ਲੀਡਰ ਅਜੇ ਅਕਾਲੀ ਬੀਜੇਪੀ ਗੱਠਜੋੜ ਦੀ ਗੱਲ ਨਹੀਂ ਕਰ ਰਹੀ ਖੁੱਲ੍ਹ ਕੇ।
ਜੀ
ਬੇਸ਼ੱਕ ਗੱਲਾਂ ਬਾਦਲਾਂ ਦੇ ਬਾਦਲ ਸਾਹਿਬ ਦੇ ਭੋਗ ਤੇ ਵੀ ਚੱਲੀਆਂ, ਬਰਸੀ ਤੇ ਵੀ ਚੱਲੀਆਂ, ਹੈ ਨਾ, ਹੋਰ ਕਈ ਥਾਵਾਂ ਤੇ ਮੁਲਾਕਾਤਾਂ ਦੌਰਾਨ ਚੱਲੀਆਂ, ਪਰ ਉਹ ਕਿਤੇ ਵੀ ਗੱਲ ਅਜੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ। ਦੂਸਰੇ ਪਾਸੇ ਸੁਖਬੀਰ ਬਾਦਲ ਹੋਰੀ ਤੇ ਦਲਜੀਤ ਚੀਮਾ ਹੋਰੀ ਜਦੋਂ ਆ ਜਾਖੜ ਉਹਨਾਂ ਦੇ ਸਵਾਲ ਤੇ ਸਵਾਲ ਹੈ ਕਿ ਉਹਨਾਂ ਦਾ ਫਿਰ ਕਿਹਾ ਕਿ ਭਾਜਪਾ ਅਕਾਲੀ ਗੱਠਜੋੜ ਦੀ ਪੰਜਾਬ ਨੂੰ ਲੋੜ ਹੈ, 1996 ਵਰਗੇ ਹਾਲਾਤ ਬਣ ਰਹੇ ਨੇ, ਇਹਦੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਕਿ ਭਾਜਪਾ ਅਕਾਲੀ ਗੱਠਜੋੜ ਹੋਵੇ।
ਜੀ
ਸੋ ਇਹ ਉਹਦੇ ਤੇ ਸੁਖਬੀਰ ਬਾਦਲ ਵੀ ਨਰਮ ਸੁਰ ਚ ਨੇ, ਉਹਦੇ ਉੱਤੇ ਦਲਜੀਤ ਕਹਿੰਦੇ ਜੀ ਲੀਡਰ ਬਹੁਤ ਸਿਆਣੇ ਨੇ ਜਾਖੜ ਸਾਹਿਬ, ਉਹ ਐਂ ਕਹਿੰਦੇ ਨੇ ਸਮਾਂ ਦੱਸੂਗਾ ਜੀ, ਲੋਕਾਂ 'ਚ ਵੀ ਸਾਨੂੰ ਇਹ ਸਵਾਲ ਆਉਂਦਾ ਜੀ, ਇਹਦਾ ਮਤਲਬ ਉੱਧਰ ਵੀ ਹੈਗੇ। ਮਤਲਬ ਇੱਕ ਪਾਸੇ ਤੁਸੀਂ 5 ਮੈਂਬਰੀ ਕਮੇਟੀ ਨੂੰ ਕਹੀ ਜਾਂਦੇ ਹੋ ਕਿ ਬਈ ਇਹ ਬੀਜੇਪੀ RSS ਦਾ ਵਿੰਗ ਹੈ, ਜਥੇਦਾਰਾਂ ਨੂੰ ਕਹੀ ਜਾਂਦੇ ਹੋ, ਤੇ ਤੁਸੀਂ ਲੰਮਾ ਸਮਾਂ ਉਹਨਾਂ ਨਾਲ ਰਾਜ ਵੀ ਕੀਤਾ, ਭਾਗ ਵੀ ਮਾਣਿਆ, ਕੇਂਦਰ 'ਚ ਵੀ ਕੁਰਸੀਆਂ ਮਾਣੀਆਂ ਤੇ ਦੁਬਾਰਾ ਵੀ ਜਾਣਾ ਚਾਹੁੰਦੇ ਹੋ, ਫਿਰ ਲੀਕ ਕਿਵੇਂ ਖਿੱਚੋਗੇ ਜੀ ਤੁਸੀਂ? ਇਹਦਾ ਮਤਲਬ ਬੀਜੇਪੀ ਪੂਰੀ ਸਟ੍ਰੈਟਜੀ ਨਾਲ ਦੁਬਾਰਾ ਗੱਠਜੋੜ ਚਾਉਣਾ ਚਾਹੁੰਦੀ ਹੈ
ਜੀ,
ਤੇ ਅਕਾਲੀ ਦਲ ਜਿਵੇਂ ਕਹਿੰਦੇ ਹੋ ਕਿ ਕੰਧ ਉਹ ਬਣਨ ਨੂੰ ਤਿਆਰ ਨਹੀਂ ਤਾਂ ਵੇਲ ਹੈ, ਤੇ ਫਿਰ ਜੇ ਵੇਲ ਚੜੂਗੀ ਤਾਂ ਵੇਲ ਤਾਂ ਬਾਅਦ ਚੋਂ ਚੜੂਗੀ ਨਾ, ਪਹਿਲਾਂ ਕੰਧ ਹੈ। ਇਹਦਾ ਮਤਲਬ ਬੀਜੇਪੀ ਇਸ ਸਥਿਤੀ 'ਚ ਪੰਜਾਬ ਦੇ ਵਿੱਚ ਆਪਣੀ ਥਾਂ ਲੱਭ ਰਹੀ ਹੈ ਕਿ ਅਸੀਂ ਨੀ ਆਪਣੀ ਬਣਾ ਕੇ ਕੰਧ ਉਸਾਰ ਲਈਏ
ਜੀ,
ਤੇ ਉਹਦੇ ਉੱਤੇ ਕੋਈ ਕਿੱਲੀ ਕੋਈ ਕੁੰਡਾ ਲੱਗੂ ਤਾਂ ਵੇਲ ਬੰਨਾਂਗੇ ਤਾਂ ਅਕਾਲੀ ਦਲ ਚੜੂਗਾ। ਇਸੇ ਲਈ ਹੁਣ ਬੀਜੇਪੀ ਅਕਾਲੀ ਗੱਠਜੋੜ ਦੀ ਗੱਲ ਕਰਨ ਲੱਗ ਪਏ, ਜਦੋਂ ਕਿ ਪੰਜਾਬ ਦੇ ਹਵਾਲੇ ਨਾਲ, ਪੰਜਾਬ ਦੀ ਖੇਤਰੀ ਪਾਰਟੀ ਦੇ ਹਵਾਲੇ ਨਾਲ ਇਹ ਗੱਠਜੋੜ ਅਕਾਲੀ ਬੀਜੇਪੀ ਗੱਠਜੋੜੇ ਹੋਣਾ ਚਾਹੀਦਾ
ਜੀ ਜੀ,
ਪਰ ਨਹੀਂ, ਇਹ ਬੀਜੇਪੀ ਅਕਾਲੀ ਗੱਠਜੋੜ ਹੁੰਦਾ ਤਾਂ ਇਹਦਾ ਮਤਲਬ ਚਾਹੇ ਮੁੱਖ ਮੰਤਰੀ ਜਿਵੇਂ ਨਤੀਸ਼ ਹੈ ਚਲਾ ਬੀਜੇਪੀ ਹੋ ਰਹੀ ਹੈ, ਇੱਥੇ ਚਾਹੇ ਮੁੱਖ ਮੰਤਰੀ ਦਾ ਚਿਹਰਾ ਇਹਨਾਂ ਦਾ ਕੋਈ ਹੋ ਜਾਵੇ, ਪਰ ਫਿਰ ਚਲਾਊਗੀ ਬੀਜੇਪੀ। ਪਰ ਫਿਰ ਇਹ ਬਾਅਦ ਦੀਆਂ ਗੱਲਾਂ ਨੇ, ਪਰ ਅਜੇ ਇਹ ਘਰ ਚਾਹੇ ਦੂਰ ਹੈ, ਪਰ ਇਹਦੀ ਗੱਲ ਜੇ ਵਾਰ ਵਾਰ ਤੁਰਦੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਖਿਚੜੀ ਪੱਕਣ ਲਈ ਚੌਲ ਧੋਏ ਧੂਏ ਜਾ ਰਹੇ।
ਅੱਛਾ ਦੀਪਕ ਜੀ, ਲੈਂਡ ਪੂਲਿੰਗ ਵਾਲੀ ਨੀਤੀ 'ਤੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਤੁਸੀਂ ਅਪਡੇਟ ਸਾਂਝੀਆਂ ਕੀਤੀਆਂ ਨੇ, ਕੀ ਚੁੱਪ ਚੁਪੀਤੇ ਇਸ ਨੀਤੀ ਦੇ ਵਿੱਚ ਕੋਈ ਤਬਦੀਲੀ ਕੀਤੀ ਜਾ ਰਹੀ ਹੈ, ਕਿਉਂਕਿ ਸਰਕਾਰ ਨੂੰ ਇਹਦੇ ਖਿਲਾਫ ਬੈਕਲੈਸ਼ ਦਾ ਵੀ ਬੜਾ ਸਾਹਮਣਾ ਕਰਨਾ ਪੈ ਰਿਹਾ, ਕੀ ਹੋ ਰਿਹਾ ਜੀ ਹੁਣ?
ਦੇਖੋ, ਲੈਂਡ ਪੂਲਿੰਗ ਵਾਲਾ ਮੁੱਦਾ ਤਾਂ ਵੱਡਾ ਬਣਨਾ ਹੀ ਹੈ
ਜੀ,
ਮੈਂ ਤਾਂ ਕਹਿੰਦਾ ਆ ਰਿਹਾ ਕਿ ਜਿਵੇਂ 3 ਖੇਤੀ ਕਾਨੂੰਨ ਵਾਲਾ ਮਸਲਾ ਸੀ, ਉਸੇ ਤਰ੍ਹਾਂ ਦਾ ਮਸਲਾ ਪੰਜਾਬ ਦੇ ਲਈ ਬਣਦਾ ਜਾ ਰਿਹਾ। ਪੰਜਾਬ ਦੇ ਲੋਕਾਂ ਨੂੰ ਸਮਝ ਆਉਣ ਲੱਗ ਪਈ ਕਿ ਜ਼ਮੀਨ ਗਈ ਤਾਂ ਸਾਡੇ ਚੁੱਲ੍ਹਿਆਂ ਦੇ ਉੱਤੇ ਬਾਜ਼ਾਰੀ ਚੀਜ਼ਾਂ ਨਾਲ ਰੋਟੀ ਪੱਕਣੀ ਔਖੀ ਹੋ ਜਾਣੀ
ਜੀ,
ਸੋ ਇਸ ਲਈ ਦੂਆ ਫਿਰ ਪਿੰਡ ਉੱਜੜਨੇ, ਤਾਂ ਪਿੰਡ ਉੱਜੜ ਦਾ ਮਤਲਬ ਪੰਜਾਬ ਉੱਜੜਨ ਵਾਲੀ ਸਥਿਤੀ ਹੋ ਜਾਣੀ ਹੈ। ਸੋ ਇਸਦੇ ਉੱਤੇ ਲੋਕ ਲਗਾਤਾਰ ਚੇਤਨ ਹੋ ਰਹੇ ਨੇ, ਜਥੇਬੰਦੀਆਂ ਕੰਮ ਕਰ ਰਹੇ ਨੇ, ਹਾਂ ਰਾਜਨੀਤਿਕ ਧਿਰਾਂ ਵੀ ਇਹਦੇ ਉੱਤੇ ਸਰਗਰਮੀ ਫੜ ਰਹੀਆਂ ਨੇ, ਚਾਹੇ ਉਹ ਆਪਣੀ ਰਾਜਨੀਤੀ ਦੇ ਕੁਰਸੀਆਂ ਦੇ ਲੱਭਣ ਲਈ ਹੋਵੇ, ਚਾਹੇ ਉਹ ਪੰਜਾਬ ਦੇ ਇਸ ਮੁੱਦੇ ਨੂੰ ਸਮਝ ਕੇ ਲੋਕ ਇਹਦੇ 'ਤੇ ਨਿਕਲੇ ਨੇ। ਪਰ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡੀ ਤਾਂ ਯੋਜਨਾ ਹੀ ਬਾਕਮਾਲ ਹੈ, ਉਹ ਸਰਕਾਰ ਫਿਰ ਹੁਣ ਚੁੱਪ ਚਾਪ ਉਹ 'ਚ ਬਦਲਾਅ ਕਿਉਂ ਕਰ ਰਹੀ ਹੈ? ਐਸ ਮੀਟਿੰਗ ਸੱਦੀ, ਆਮ ਆਦਮੀ ਪਾਰਟੀ ਦੀਆਂ ਕੁਰਸੀਆਂ ਖਾਲੀ ਰਹੀਆਂ
ਜੀ,
ਪਰ ਉਸ ਬੈਠਕ 'ਚ ਆਉਣ ਦੀ ਬਜਾਏ ਬੈਠਕ ਖਤਮ ਹੋਣ ਤੋਂ ਬਾਅਦ ਹਰਪਾਲ ਚੀਮਾ ਜੀ ਪ੍ਰੈਸ ਕਾਨਫਰੰਸ ਕਰਕੇ ਸਫਾਈਆਂ ਕਿਉਂ ਦੇ ਰਹੇ ਸੀ? ਜੇ ਤੁਹਾਡੇ ਕੋਲ ਤਰਕ ਬਿਤਰਕ ਸੀ, ਤੁਸੀਂ ਉਸ ਬੈਠਕ 'ਚ ਆ ਕੇ ਰੱਖਦੇ, ਸ਼ਾਇਦ ਹੋਰ ਤੁਹਾਡੀ ਆਵਾਜ਼ ਬੁਲੰਦ ਹੋ ਜਾਂਦੀ ਬਈ, ਤੁਸੀਂ ਉਹ ਕਿਸਾਨਾਂ ਨੂੰ ਮਨਾ ਲੈਂਦੇ ਜਾ ਲੈਂਦੇ
ਜੀ।
ਅੱਜ ਮੁੰਡੀਆਂ ਸਾਹਿਬ ਮੰਤਰੀ ਸਾਹਿਬ ਲੱਗੇ ਹੋਏ ਸੀਗੇ ਇਹਦੇ 'ਤੇ ਪ੍ਰੈਸ ਕਾਨਫਰੰਸ ਕਰ, ਉਹ ਬੜਾ ਗੁਣਗਾਨ ਕਰ ਰਹੇ ਸੀ, ਉਹਨਾਂ ਵਰਗੀ ਤਾਂ ਯੋਜਨਾ ਹੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਬੋਲ ਰਹੇ ਸੀਗੇ ਜੀ, ਇਹਦੇ ਵਿੱਚ ਤਾਂ ਖੁੱਲ੍ਹਾ ਹੈ ਜੀ ਕਿ ਕਿਸੇ ਨਾਲ ਧੱਕਾ ਹੈ ਹੀ ਨਹੀਂ। ਅੱਛਾ, ਜੇ ਧੱਕਾ ਹੈ ਨਹੀਂ, ਫਿਰ ਇਹੋ ਜਿਹੀਆਂ ਵਿਧੀ ਵਿਧਾਨ ਕਿਉਂ ਪਾਏ ਨੇ ਕਿ ਜੇ ਸੱਜੇ ਖੱਬੇ ਵਾਲੇ ਵੀ ਦੇ ਜਾਣ ਜ਼ਮੀਨ, ਗੱਬੇ ਜੇ ਜ਼ਮੀਨ ਰਹਿ ਜਾਵੇ ਤਾਂ ਸਰਕਾਰ ਨੂੰ ਆਹ ਐਕਟ ਦੇ ਤਹਿਤ ਅਧਿਕਾਰ ਹੈ ਜੀ ਹਾਸਲ ਕਰਨ ਦਾ, ਤੇ ਜੇ ਸਹਿਮਤੀ ਹੈ ਤਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਤੁਸੀਂ ਨੰਬਰਾਂ ਵਾਲੇ ਇਸ਼ਤਿਹਾਰ ਜਾਰੀ ਕਿਵੇਂ ਕਰਤੇ? ਪਿੰਡ ਤਾਂ ਮਤੇ ਪਾ ਰਹੇ ਨੇ, ਪਿੰਡਾਂ ਪੰਚਾਇਤੀ ਮਤੇ ਪੈ ਰਹੇ ਨੇ, ਤੇ ਤੁਸੀਂ ਕਹਿੰਦੇ ਹੋ। ਹੁਣ ਜਿਹੜਾ ਚੁੱਪ ਚਾਪ ਬਦਲਾ ਹੈ
ਜੀ,
ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਉਹ 'ਚ ਗੱਲ ਸੀ 158 ਪਿੰਡਾਂ ਦੀ, ਤੇ ਅੱਜ ਮੁੰਡੀਆਂ ਸਾਹਿਬ ਦੇ ਬਿਆਨ 'ਚ ਗੱਲ ਸੀਗੀ 164 ਪਿੰਡਾਂ ਦੀ। ਸੋ ਇਹ ਚੁੱਪ ਚਾਪ ਬਦਲਾ ਕਿੱਥੋਂ ਹੋ ਰਿਹਾ? ਫਿਰ ਗੱਲ ਇਹ ਆਈ ਕਿ ਜੀ 30,000 ਰੁਪਈਆ ਪ੍ਰਤੀ ਏਕੜ ਸਾਲਾਨਾ ਦੇਵਾਂਗੇ ਜਦੋਂ ਤੱਕ ਇਹ ਸਾਰਾ ਡਿਵੈਲਪ ਨਹੀਂ ਹੁੰਦਾ, ਤੇ ਜਦੋਂ ਤੱਕ ਇਹ ਪੂਰੇ ਰੂਪ 'ਚ ਨਹੀਂ ਆਉਂਦਾ ਆਪਣੇ, ਤਦ ਤੱਕ ਕਿਸਾਨਾਂ ਨੂੰ 30,000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਲਾਨਾ ਵੀ ਮਿਲੂਗਾ ਜੀ। ਮਤਲਬ ਫਿਰ ਸਵਾਲ ਹੈ ਕਿ 30,000 ਰੁਪਏ ਨਾਲ ਗੁਜ਼ਾਰਾ ਹੋ ਜਾਊਗਾ ਜਿਹਦੇ 1 ਜਾਂ 2 ਕਿੱਲੇ ਹੀ ਨੇ, ਉਹ ਕੀ ਕਰੂਗਾ
ਜੀ,
ਹੈ ਨਾ? ਫਿਰ ਅੱਜ ਮਤਲਬ ਗੱਲ ਵਿੱਚ ਐਡ ਹੋ ਗਈ ਜੀ, ਇੱਕ ਮਤਲਬ ਕਿ ਗੱਲ ਐਡ ਕੀਤੀ ਗਈ ਜੀ, ਨਹੀਂ ਜੀ ਇਹ ਜੀ ਫਿਰ 3 ਸਾਲਾਂ ਬਾਅਦ 50,000 ਹੋ ਜੂਗਾ ਜੀ। ਫਿਰ ਜਦੋਂ ਇੱਥੇ ਵੀ ਕਿਤੇ ਗੱਲ ਬਣਦੀ ਨਹੀਂ ਦੇਖੀ, ਫਿਰ ਕਹਿੰਦੇ ਨਹੀਂ ਜੀ 1 ਲੱਖ ਵੀ ਕਰ ਦਿਆਂਗੇ ਜੀ, ਉਹ ਤੋਂ ਬਾਅਦ ਮਤਲਬ ਕਿ ਜਦੋਂ ਤੱਕ ਡਿਵੈਲਪ ਨਹੀਂ ਹੁੰਦਾ ਜੀ ਫਿਰ ਹੈ ਨਾ, ਬਾਅਦ 'ਚੋਂ ਫਿਰ ਉਹ 'ਚ 10% ਵਾਧਾ ਵੀ ਕਰਨਾ ਸ਼ੁਰੂਗਾ। ਇਹਦਾ ਮਤਲਬ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ 3 ਸਾਲ 'ਚ 5 ਸਾਲ 'ਚ ਤਿਆਰ ਕਰ ਲੈਣਾ ਕਿ ਨਹੀਂ ਕਰ ਲੈਣਾ।
ਜੀ
ਫਿਰ ਇਹ ਵੀ ਤਾਂ ਸਵਾਲ ਖੜਾ। ਦੂਏ ਪਾਸੇ ਜੇ ਕਿਸਾਨ ਨੂੰ ਉਹਦੇ ਵਿੱਚੋਂ ਮਿਲਣਾ ਕੁਛ ਹੈ, ਜੇ ਉਹਨੂੰ ਮੰਨ ਲਓ ਪਲਾਟ ਮਿਲਣਾ ਕੁਛ ਮਿਲਣਾ, ਫਿਰ ਉਹਦੇ ਡਿਵੈਲਪਮੈਂਟ ਦੇ ਅਸੀਂ ਚਾਰਜ ਲਵਾਂਗੇ ਜੀ।
ਜੀ
ਲਿਆ ਜੋ ਉਹਨੂੰ 2 ਕਿੱਲੇ ਵਾਪਸ ਮਿਲਣੇ ਆ ਤਾਂ ਉਹਦੇ 2 ਕਰੋੜ ਦੇ ਚਾਰਜ ਵੀ ਲੱਗਣਗੇ, ਫਿਰ ਉਹ ਡਿਵੈਲਪਮੈਂਟ ਲਈ ਕਿੱਥੋਂ ਲਿਆਓਗੇ ਜੀ ਪੈਸੇ।
ਜੀ
ਫਿਰ ਤੁਸੀਂ ਇਹ ਆਪਸ਼ਨ ਚੁੱਪ ਚਾਪ ਕਰੀ ਜਾਂਦੇ ਹੋ ਕਿ ਠੀਕ ਹੈ ਜੀ, ਜੇ ਛੋਟੇ ਕਿਸਾਨ ਨੇ ਜੀ ਮਤਲਬ ਕਿ ਜੇ ਮੰਨ ਲਓ ਹੁਣ 1 ਏਕੜ ਤੋਂ ਘੱਟ ਵਾਲੇ ਨੂੰ ਤਾਂ 100 ਗਜ਼ ਦਾ ਜਾਂ 150 ਗਜ਼ ਦਾ ਵੀ ਪਲਾਟ ਨਹੀਂ ਮਿਲਣਾ,
ਹਾਂਜੀ
ਸਾਡੇ ਪੱਲੇ ਕੀ ਪੈਣਾ ਜਿਹੜੇ ਛੋਟੇ ਨੇ ਵਿਚਾਰੇ।
ਜੀ
ਉਹ ਕਹਿੰਦੇ ਜੀ ਫਿਰ ਬਲੱਡ ਰਿਲੇਸ਼ਨ ਇਕੱਠੇ ਹੋ ਜਾਓ ਹੈ ਨਾ,
ਜੀ
ਜਾਂ ਮਤਲਬ ਕਿ ਸਾਲ ਇਕੱਠੇ ਹੋ ਜਾਓ, ਫਿਰ ਉਹ ਇਸ ਕੈਟਾਗਰੀ 'ਚ ਆ ਜਾਣਗੇ। ਮਤਲਬ ਨੰਗਾ ਨਹਾਊ ਕੀ ਅਤੇ ਨਿਚੋੜੂ ਕੀ, ਜੇ ਤੁਸੀਂ 8-8 ਬੰਦਿਆਂ ਨੂੰ ਹੈ 150-150 ਗਜ਼ ਦਾ ਇੱਕ ਪਲਾਟ ਹੀ ਦੇਣਾ, 150-150 ਗਜ਼ ਦਾ 8 ਜਣਿਆਂ ਨੂੰ,
ਜੀ
ਇਹਦੇ ਹਿੱਸੇ ਕੀ ਆਊਗਾ ਜੀ। ਸੋ
ਜੀ
ਇਸ ਲਈ ਇਹ ਧੱਕਾ ਕੀ ਸ਼ਰਿਆਮਾ ਹੈ। ਤੇ ਮੁੱਖ ਮੰਤਰੀ ਸਾਹਿਬ ਤੁਸੀਂ ਭਾਸ਼ਣ 'ਚ ਖੜ ਕੇ ਸਟੇਜ ਤੋਂ ਕਹਿ ਰਹੇ ਹੋ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਸੋਹਣੀ ਹੈ ਤੇ ਅਸੀਂ ਧੱਕਾ ਨਹੀਂ ਕਰਦੇ ਹੈ ਨਾ, ਤੇ ਪਰ ਨੋਟੀਫਿਕੇਸ਼ਨ ਕਰਕੇ ਤੁਸੀਂ ਇਹ ਕਰਤਾ ਕਿ ਤੁਸੀਂ ਨਾ ਹੁਣ ਕਿਸੇ ਨੂੰ ਠੇਕੇ 'ਤੇ ਦੇ ਸਕਦੇ, ਨਾ ਤੁਸੀਂ ਕਿਸੇ ਹੋਰ ਕੰਮ ਲਈ ਵਰਤ ਸਕਦੇ, ਨਾ ਇੱਥੇ ਪਸ਼ੂ ਬੰਨ ਸਕਦੇ, ਨਾ ਕੁਛ। ਖੇਤੀ ਉਨੀ ਦੇਰ ਕਰ ਲਓ ਜਿੰਨੀ ਦੇਰ ਅਸੀਂ ਕਬਜ਼ਾ ਲੈਣਾ, ਹੁਣ ਸਾਡਾ ਕਬਜ਼ਾ ਹੋ ਗਿਆ।
ਜੀ
ਨਾ ਤੁਸੀਂ ਲੋਨ ਲੈ ਸਕੋ, ਤੁਸੀਂ ਨਾ ਲਿਮਿਟ ਬਣਾ ਸਕੋ, ਹੁਣ ਕੁਛ ਨਹੀਂ, ਸਰਕਾਰ ਦੀ ਜ਼ਮੀਨ। ਤੇ ਮੰਤਰੀ ਸਾਹਿਬ ਤੁਹਾਡੇ ਪ੍ਰੈਸ ਕਾਨਫਰੰਸ ਕਰਦੇ ਨੇ, ਇਹ ਵਨ ਸਾਈਡ ਹੈ, ਰੈਲੀ 'ਚ ਖੜ ਕੇ ਬੋਲਣਾ ਵਨ ਸਾਈਡ
ਜੀ
ਹੈ ਨਾ, ਪ੍ਰੈਸ ਕਾਨਫਰੰਸ 'ਚ ਬੋਲਣਾ ਵੀ ਵਨ ਸਾਈਡ ਹੈ, ਕਿਉਂਕਿ ਸਾਹਮਣੇ ਪਤਾ ਮੀਡੀਆ ਕਿਹੜਾ ਬੈਠਾ ਹੁੰਦਾ ਤੇ ਉਹਨਾਂ ਨੂੰ ਕਿੰਨੀ ਹਦਾਇਤ ਹੁੰਦੀ ਹੈ, ਸਵਾਲ ਕਿਹੜੇ ਪੁੱਛ ਸਕਦੇ ਹੋ ਕਿਹੜੇ ਨਹੀਂ। ਇੱਕਾ ਦੁੱਕਾ ਪੱਤਰਕਾਰ ਨੂੰ ਛੱਡ ਕੇ ਬਾਕੀ ਸਾਰੇ ਉਹੀ ਹੁੰਦੇ ਜਿਹਨਾਂ ਨੂੰ ਥੋੜੇ ਇਸ਼ਤਿਹਾਰ ਜਾਂਦੇ ਨੇ। ਤੇ ਇਸ ਲਈ ਜਿਹੜੀ 2 ਸਾਈਡ ਡਿਬੇਟ ਹੈ, ਫਿਰ ਉੱਥੇ ਤਾਂ ਤੁਸੀਂ ਆਏ ਨਹੀਂ, ਉੱਥੇ ਤੁਹਾਡੀਆਂ 2 ਕੁਰਸੀਆਂ ਖਾਲੀ ਰਹੀਆਂ।
ਜੀ
ਲੋਕ ਕਚਹਿਰੀ ਜਾ ਕੇ ਲੈਂਡ ਪੋਲਿੰਗ ਪਾਲਿਸੀ ਤੋਂ ਭੱਜ ਕਿਉਂ ਰਹੇ ਹੋ, ਤੇ ਹੁਣ ਚੁੱਪ ਚਾਪ ਨੋਟੀਫਿਕੇਸ਼ਨ ਤੋਂ ਬਾਅਦ ਇਹ ਬਦਲਾਅ ਕਿਉਂ ਕਰ ਰਹੇ ਹੋ, ਤੁਹਾਨੂੰ ਡਰ ਤਾਂ ਪੈ ਗਿਆ ਨਾ ਕਿ ਮੁੱਦਾ ਵੱਡਾ ਹੁੰਦਾ ਜਾ ਰਿਹਾ।
ਜੀ ਜੀ ਬਿਲਕੁਲ ਬਿਲਕੁਲ ਦੀਪਕ ਜੀ, ਵੀਕਐਂਡ ਤੇ ਅਨਮੋਲ ਗਗਨ ਮਾਨ ਨੇ ਪਹਿਲਾਂ ਕਿਹਾ ਕਿ ਮਨ ਬੜਾ ਭਾਰਾ ਹੈ, ਇਸ ਕਰਕੇ ਅਸਤੀਫਾ ਦੇਤਾ, ਅਸਤੀਫਾ ਫਿਰ ਨਾਮਨਜ਼ੂਰ ਹੋ ਗਿਆ ਤੇ ਹੁਣ ਉਹ MLA ਵਜੋਂ ਬਰਕਰਾਰ ਨੇ, ਕੀ ਚੱਲਦਾ ਰਿਹਾ ਜੀ?
ਬਿਲਕੁਲ ਜੀ, ਖਰੜ ਹਲਕਾ ਕਾਫੀ ਦਿਨਾਂ ਤੋਂ ਚਰਚਾ 'ਚ ਹੈ। ਪਹਿਲਾਂ ਅਕਾਲੀ ਦਲ ਦੀ ਟਿਕਟ 'ਤੇ 2 ਵਾਰ ਚੋਣ ਲੜ ਚੁੱਕੇ ਰਣਜੀਤ ਸਿੰਘ ਗਿੱਲ ਗਿਲਕੋ ਵੈਲੀ ਵਾਲਿਆਂ ਨੇ, ਉਹਨਾਂ ਨੇ ਅਸਤੀਫਾ ਦਿੱਤਾ, ਅਕਾਲੀ ਦਲ ਤੋਂ ਲਾਂਭੇ ਹੋ ਗਏ
ਜੀ।
ਅਤੇ ਉੱਥੋਂ ਚੰਦ ਦਿਨਾਂ ਬਾਅਦ ਹੀ, 2 ਦਿਨਾਂ ਬਾਅਦ ਹੀ ਅਨਮੋਲ ਗਗਨ ਮਾਨ ਦਾ ਅਸਤੀਫਾ ਆ ਗਿਆ, ਅਤੇ ਕਈ ਲੋਕ ਅੰਦਾਜ਼ੇ ਲਾਉਣ ਲੱਗ ਪਏ ਕਿ ਬਈ ਗਿਲਕੋ ਵੈਲੀ ਵਾਲਾ ਤਾਂ ਹੁਣ ਇੱਧਰ ਆਊਗਾ ਅਤੇ ਜਿਮਨੀ ਚੋਣ ਇੱਥੇ ਵੀ ਹੋਊਗੀ, ਆਮ ਆਦਮੀ ਪਾਰਟੀ ਹੋਊਗਾ। ਵੈਸੇ ਕੁਝ ਕਹਿੰਦੇ ਵੀ ਪੈਸੇ ਵਾਲਾ ਬੰਦਾ, ਅਤੇ ਉਹਨਾਂ ਨੂੰ ਪੈਸੇ ਵਾਲੇ ਬੰਦੇ ਚਾਹੀਦੇ ਹੁੰਦੇ ਨੇ, ਇਸ ਲਈ ਉਹ ਤਾਂ ਇਹਨੂੰ ਰਾਜ ਸਭਾ ਲੈ ਕੇ ਜਾਣਗੇ, ਰਾਜ ਸਭਾ ਵੀ ਖਾਲੀ ਹੈ, ਅਸਤੀਫਾ ਮਨਜ਼ੂਰ ਹੋ ਗਿਆ ਸੰਜੀਵ ਅਰੋੜਾ ਦਾ, ਉਹ ਇੱਧਰ ਮੰਤਰੀ ਬਣ ਗਏ। ਵੈਸੇ ਜਿਹੜੇ ਗਿੱਲ ਸਾਹਿਬ ਦੇ ਨੇੜੇ ਤੇੜੇ ਬੰਦੇ ਰਹਿੰਦੇ ਨੇ, ਉਹ ਕਹਿੰਦੇ ਨਹੀਂ ਵੀ ਇਹ ਤਾਂ ਕਾਂਗਰਸ 'ਚ ਜਾ ਸਕਦਾ ਨਹੀਂ, BJP ਦੇ ਜਾਣ ਦੇ ਜ਼ਿਆਦਾ ਚਾਂਸ ਨੇ। ਚਲੋ, ਪਰ ਅਨਮੋਲ ਗਗਨ ਮਾਨ ਦੇ ਅਸਤੀਫੇ ਦੀ ਖਬਰ ਨੇ ਪੰਜਾਬ 'ਚ ਇੱਕ ਵਾਰ ਨਵੀਂ ਚਰਚਾ ਛੇੜੀ ਕਿ ਕੀ ਹੋਇਆ
ਜੀ।
ਜਿਹੜੀ ਕੇਜਰੀਵਾਲ ਜੀ ਮਤਲਬ ਜਿਹਨਾਂ ਬਾਰੇ ਬਹੁਤ ਪਿਤਾ ਜੀ ਵਾਂਗ ਜਿਹਨਾਂ ਨੂੰ ਮੰਨਦੇ ਹੋਣ ਹੈ ਨਾ, ਅਤੇ ਜਿਹੜੇ ਕਹਿੰਦੇ ਹੋਣ ਕਿ 5 ਮਿੰਟ 'ਚ MSP ਸਾਡੀ ਸਰਕਾਰ ਹੈ ਨਾ, ਅਤੇ ਚਲੋ ਜੀ ਉਹ ਬੰਦਾ ਅਸਤੀਫਾ ਦੇ ਜਾਵੇ, ਐਂ ਤੇਜ਼ ਤਰਾਰ ਕਹਾਉਣ ਵਾਲਾ ਬੰਦਾ, ਇਹਦਾ ਮਤਲਬ ਇਸ ਅਸਤੀਫੇ ਨੇ ਆਮ ਆਦਮੀ ਪਾਰਟੀ ਦੇ ਅੰਦਰ ਜੋ ਤਣਾਅ ਹੈ ਉਸ ਨੂੰ ਸਾਹਮਣੇ ਲਿਆਂਦਾ, ਚਾਹੇ ਮੈਨੇਜ ਕਰ ਲਿਆ
ਜੀ।
ਇੱਕ ਵਾਰ ਦੱਸਤਾ ਕਿ MLN 'ਚ ਘੁੱਟਣ ਹੈ, ਔਰ ਇਹ ਮੈਨੇਜ ਵੀ ਇਸੇ ਲਈ ਹੋਇਆ, ਅਦਰਵਾਈਜ਼ ਉਹਦੇ ਅਸਤੀਫੇ ਦੀ ਖਬਰ ਤੋਂ ਬਾਅਦ ਲਗਭਗ ਇਹ ਜਾਣਕਾਰੀ ਸੀ ਜਿਹੜੀ ਬਹੁਤ ਦੇਰ ਤੋਂ ਚੱਲ ਰਹੀ ਆ, ਖਾਸ ਕਰਕੇ ਜਦੋਂ ਇਹਨਾਂ ਨੇ ਮੰਤਰੀ ਦਾ ਉਹਦਾ ਛੱਡਿਆ ਸੀ, ਉਹ ਤੋਂ ਬਾਅਦ ਵੀ ਆਪਾਂ ਗੱਲ ਕਰਦੇ ਆਏ ਹਾਂ ਕਿ ਹਾਈ ਕਮਾਂਡ ਨਾਲ ਰਿਸ਼ਤਾ ਕੋਈ ਸੁਖਾਵਾਂ ਨਹੀਂ ਚੱਲ ਰਿਹਾ, ਇਸ ਲਈ ਮੰਤਰੀ ਮੰਡਲ 'ਚੋਂ ਬਾਹਰ ਹੋਏ ਹੋ। ਕਈ ਬੰਦੇ ਕਹਿੰਦੇ ਆ ਜੀ ਹਿਸਾਬ ਕਿਤਾਬ ਨਹੀਂ ਉੱਪਰ ਸਹੀ ਦਿੱਤਾ, ਲੈਣ ਦੇਣ ਇੱਥੇ ਹੋ ਗਿਆ, ਵਿੱਚ ਹੋਰ ਬੰਦਾ ਪੈ ਗਿਆ ਜੀ, ਪਤਾ ਨਹੀਂ ਕਿੰਨੀਆਂ ਗੱਲਾਂ ਹੈ ਨਾ,
ਜੀ
ਜਿੰਨੇ ਮੂੰਹ ਤਾਂ ਉਨੀਆਂ ਗੱਲਾਂ, ਅੱਗੇ ਵੀ ਗੱਲ ਕਰਦੇ ਹਾਂ ਕਿ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ,
ਜੀ
ਪਰ ਜਦੋਂ ਲੱਗਦੀ ਆ ਤਾਂ ਹੀ ਧੂੰਆਂ ਨਿਕਲਦਾ, ਹੁਣ ਇਹ ਅਸਰ ਉਸੇ ਧੂੰਏ ਦਾ ਹੀ ਹੈ। ਹੋਇਆ ਕੀ ਕਿ ਬੀਬੀ ਜੀ ਨੇ ਅਸਤੀਫਾ ਦੇਤਾ, ਤੇ ਅਸਤੀਫਾ ਦੇਣ ਤੋਂ ਬਾਅਦ ਚੁੱਪ ਕਰਕੇ ਘਰੇ ਬਹਿ ਗਏ, ਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਮਨ ਬਣਾ ਲਿਆ ਕਿ ਠੀਕ ਆ ਕੋਈ ਗੱਲ ਨਹੀਂ, ਜੇ ਦੇਤਾ ਤਾਂ ਦੇਤਾ, ਅਸੀਂ ਟਿਕਟ ਲੈਣ ਵਾਲੇ ਬਥੇਰੇ ਖੜਿਆ ਲਾਈਨ 'ਚ ਹੈ ਨਾ
ਜੀ।
ਤੇ ਜਿਸ ਤਰ੍ਹਾਂ ਪੰਜਾਬ 'ਚ ਮੁੱਦਾ ਬਣਨ ਲੱਗਿਆ ਤੇ ਮੀਡੀਆ 'ਚ ਇਹਦੀ ਗੱਲ ਤੁਰੀ, ਤੇ ਉਸ ਨੇ ਹਾਈਕਮਾਂਡ ਨੂੰ ਆਮ ਆਦਮੀ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਜੇ ਇਸ ਮਸਲੇ ਨੂੰ ਟੈਕਲ ਨਾ ਕੀਤਾ ਤਾਂ 4 MLA 8 MLA ਇਕੱਠੇ ਬੈਠ ਕੇ ਵੀ ਬੋਲ ਸਕਦੇ ਆ,
ਜੀ
ਲੰਘੇ ਮਹੀਨਿਆਂ 'ਚ 8-10 MLA-ਆਂ ਦੀਆਂ 2-2 ਗਰੁੱਪਾਂ ਦੇ ਵਿੱਚ 1-2 ਇਹੋ ਜਿਹੀਆਂ ਬੈਠਕਾਂ ਹੋ ਚੁੱਕੀਆਂ ਨੇ
ਜੀ,
ਜਿਹੜੇ ਹਾਈਕਮਾਂਡ ਤੋਂ ਪੰਜਾਬ ਦੇ ਮੁੱਦਿਆਂ ਤੋਂ ਮੂੰਹ ਫੇਰਨ ਤੋਂ ਜਾਂ ਲੋਕਾਂ 'ਚ ਜਾਣ ਤੋਂ ਹੁਣ ਫਿਕਰਮੰਦ ਨੇ, ਘਬਰਾਹਟ 'ਚ ਨੇ। ਸੋ ਇਸ ਲਈ ਇਹ ਗੰਭੀਰਤਾ ਨਾਲ ਲੈਂਦੇ ਆਮ ਆਦਮੀ ਪਾਰਟੀ ਨੇ ਜੀ ਅਨਮੋਲ ਗਗਨਮਾਨ ਤੱਕ ਪਹੁੰਚ ਪਰੋ ਸ਼ੁਰੂ ਕਰਤੀ
ਜੀ।
ਉਹ ਜਦੋਂ ਹੱਥ ਪਤਾ ਨਹੀਂ ਪਿਆ ਤੇ ਫਿਰ ਰਾਮ ਨਰੋੜਾ ਦੀ ਡਿਊਟੀ ਲਈ ਤੇ ਘਰੇ ਪਹੁੰਚੇ ਤੇ 1.5-2 ਘੰਟੇ ਦੀ ਮੀਟਿੰਗ ਤੋਂ ਬਾਅਦ ਬੀਬੀ ਜੀ ਮੰਨ ਗਏ। ਪਰ ਅਨਮੋਲ ਗਗਨ ਦਾ ਅਸਤੀਫਾ ਤੇ ਵਾਪਸੀ ਤੇ ਇਹ ਸਾਰੀ ਪ੍ਰਕਿਰਿਆ ਨੇ ਇੱਕ ਵਾਰ ਫਿਰ ਉਹ ਚਿਹਰੇ ਮੋਹਰੇ ਕਰਾਤੇ ਜਿਹੜੇ ਕਲਾਕਾਰੀ ਦੇ ਵਿਹੜੇ ਚੋਂ ਸਿਆਸੀ ਵਿਹੜੇ ਚ ਆਏ।
ਜੀ
ਫਿਰ ਵੀ ਤੁਰੀ ਕਿ ਕਿਹਨੇ ਕਿੰਨਾ ਕੁ ਕੁਝ ਖੱਟਿਆ ਕਿੰਨਾ ਕੁ ਨਹੀਂ, ਮਤਲਬ ਭਗਵੰਤ ਮਾਨ ਇੱਕ ਅਜਿਹਾ ਕਲਾਕਾਰ ਹੈ ਜਿਹਨੇ ਕਲਾਕਾਰੀ ਦੇ ਖੇਤਰ 'ਚ ਵੀ ਝੰਡੇ ਕੱਢੇ ਤੇ ਇੱਧਰ ਵੀ ਆ ਕੇ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰ ਲਿਆ। ਉਹ ਹੁਣ ਝੰਡੇ ਚਲਾਏ ਜਾਂ ਕੀ ਚਲਾਏ ਇਹ ਤਾਂ ਪੰਜਾਬ ਨੇ ਫੈਸਲਾ ਕਰਨਾ, ਪਰ ਅਗਲੇ ਜੇ ਕਲਾਕਾਰੀ ਦੇ ਖੇਤਰ 'ਚੋਂ ਆ ਕੇ ਕਿਸੇ ਨੇ ਵੱਧ ਤੋਂ ਵੱਡਾ ਰੁਤਬਾ ਹਾਸਲ ਕੀਤਾ ਜਾਂ ਕਾਮਯਾਬੀ ਹਾਸਲ ਕੀਤੀ, ਉਹਦੇ 'ਚ ਭਗਵੰਤ ਮਾਨ ਦਾ ਨਾਮ ਮੂਹਰੇ ਆਉਂਦਾ। ਭੱਠਲ ਦੇ ਖਿਲਾਫ਼ ਪਹਿਲੀ ਵਾਰ PPP ਵੱਲੋਂ ਚੋਣ ਲੜੀ ਸੀ, ਹਾਰ ਗਏ, ਉਸ ਆਮ ਆਦਮੀ ਪਾਰਟੀ ਦਾ ਰੁਖ ਕੀਤਾ। 2 ਵਾਰ ਮੈਂਬਰ ਪਾਰਲੀਮੈਂਟ 2014 'ਚ 2019 'ਚ ਫਿਰ 22 'ਚ MLA MP ਸੀਟ ਗੱਭੇ ਛੱਡ ਕੇ MLA ਦੀ ਚੋਣ ਲੜੀ ਤੇ MLA ਬਣੇ ਤੇ ਮੁੱਖ ਮੰਤਰੀ ਬਣੇ। ਜੇ ਇਸੇ ਕਾਮਯਾਬੀ 'ਚ ਦੇਖਣਾ ਤਾਂ ਵਿਨੋਦ ਖੰਨਾ ਦਾ ਨਾਮ ਵੀ ਆਉਂਦਾ
ਜੀ
BJP ਵੱਲੋਂ। 1998 ਬੇਸ਼ੱਕ ਨਾਲ ਨਾਲ ਹੋ ਗਈ ਸੀ ਵਾਜਪਾਈ ਦੀ ਸਰਕਾਰ 'ਚ, ਫਿਰ 2004 ਫਿਰ ਇੱਕ ਵਾਰ ਹਾਰ ਗਏ ਤੇ 2014 'ਚ ਫਿਰ ਜਿੱਤੇ ਤੇ ਫਿਰ ਇਸ ਦੁਨੀਆਂ 'ਚ ਰਹਿ ਗਏ। ਸੋ MP ਵੀ ਰਹੇ ਤੇ ਮੰਤਰੀ ਵੀ ਬਣੇ
ਜੀ
ਵਾਜਪਾਈ ਦੀ ਸਰਕਾਰ। ਇਸ ਲਈ ਵਿਨੋਦ ਖੰਨਾ ਵੀ ਕਾਮਯਾਬ ਕਲਾਕਾਰਾਂ 'ਚੋਂ ਇੱਧਰ ਆ ਕੇ। ਇਸੇ 'ਚ ਮੁਹੰਮਦ ਸਦੀਕ ਦਾ ਨਾਮ ਵੀ ਆਉਂਦਾ
ਜੀ।
ਮੁਹੰਮਦ ਖੋਰੀ MLA 2012 'ਚ, ਫਿਰ MP 2019 'ਚ, ਤੇ ਹੁਣ ਵੀ ਮਤਲਬ ਕਲਾਕਾਰੀ ਵਜੋਂ ਵੀ ਤੇ ਪਾਰਟੀ ਦੇ ਵਰਕਰ ਵਜੋਂ ਵੀ ਪ੍ਰਚਲਿਤ ਨੇ ਨਾਮ ਹੈਗਾ। ਸਫਲ ਕਲਾਕਾਰ ਤੋਂ ਸਿਆਸਤਦਾਨ ਉਹਨਾਂ 'ਚ ਇਹਨਾਂ ਨੂੰ ਵੀ ਗਿਣਿਆ ਜਾ ਸਕਦਾ। ਫਿਰ ਕਿਰਨ ਖੇਰ, ਰਾਜਧਾਨੀ ਚੰਡੀਗੜ੍ਹ, ਕਿਰਨ ਖੇਰ ਨੇ 2 ਵਾਰ ਚੋਣ ਲੜੀ, 2 ਵਾਰ ਜਿੱਤੀ, ਚਾਹੇ ਚੰਡੀਗੜ੍ਹ ਦੇ ਕੁਛ ਪੱਲੇ ਪਾਇਆ ਜਾਂ ਨਹੀਂ ਪਾਇਆ, ਪਰ ਅਗਲੀ ਆਪਣਾ ਨਾਂ ਖੱਟ ਕੇ ਚਲੋ ਚਲੀ ਗਈ। ਹੰਸਰਾਜ ਹੰਸ ਬਹੁਤ ਗੋਡੇ ਘਸਾ ਕੇ ਸਫਲ ਹੋਇਆ
ਜੀ,
ਬੜੀਆਂ ਸਟੇਜਾਂ ਤੋਂ ਛਾਲਾਂ ਮਾਰੀਆਂ, ਹੈ ਨਾ, ਮਤਲਬ ਸਫਲ ਕਲਾਕਾਰ ਸੀ, ਪਰ ਸਿਆਸੀ ਲਾਲਸਾ ਅਜਿਹੀ ਲਿਆਂਦੀ ਕਿ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਤੇ ਅਕਾਲੀ ਦਲ ਵੱਲੋਂ ਚੋਣ ਵੀ ਲੜ ਲਈ ਤੇ ਹਾਰ ਗਏ
ਜੀ,
ਹੈ ਨਾ। 2016 'ਚ ਕਾਂਗਰਸ 'ਚ ਆ ਗਏ ਤੇ ਫਿਰ ਉਸੇ ਸਮੇਂ ਨਾਲ ਹੀ BJP 'ਚ ਵੀ ਉਸੇ ਸਾਲ 'ਚ ਚਲ ਗਏ, ਫਿਰ ਦਿੱਲੀ ਜਾ ਕੇ 2019 'ਚ ਖੈਰ ਪਈ ਤੇ ਦਿੱਲੀ ਤੋਂ MP ਬਣੇ। ਇਸ ਵਾਰ ਪੰਜਾਬ 'ਚ ਆ ਕੇ BJP ਦੀ ਟਿਕਟ 'ਤੇ ਚੋਣ ਲੜੀ, 5ਵਾਂ ਨੰਬਰ ਆਇਆ
ਜੀ,
ਹੈ ਨਾ। ਹੁਣ ਇਹ ਲੋਕ ਫੈਸਲਾ ਕਰਨ ਸਫਲ 'ਚ ਗਿਣਨਾ ਕਿ ਸਫਲ 'ਚ ਗਿਣਨਾ। ਸੰਨੀ ਦਿਓਲ ਸਿਆਸਤ ਪੈਰਾਸ਼ੂਟੀ ਤੌਰ 'ਤੇ ਆਏ ਅਤੇ ਆ ਕੇ ਜਿੱਤ ਵੀ ਗਏ ਅਤੇ ਪਰ ਜਿੱਤਣ ਤੋਂ ਬਾਅਦ ਨਾ ਹਲਕਿਆਂ ਨੂੰ ਲੱਭੇ ਨਾ ਪਾਰਟੀ ਨੂੰ ਲੱਭੇ
ਜੀ।
ਸੋ 2019 'ਚ BJP ਦੀ ਟਿਕਟ 'ਤੇ ਗੁਰਦਾਸਪੁਰ ਤੋਂ MP ਬਣੇ
ਜੀ
ਅਤੇ ਮੁੜ ਕੇ ਨਹੀਂ ਲੱਭੇ, ਹੈ ਨਾ, ਅਤੇ ਹੁਣ ਸਿਆਸਤ ਤੋਂ ਦੂਰ ਹੋ ਗਏ। ਕੁਝ ਤਾਂ ਕਹਿੰਦੇ ਆਪਣੇ ਲੋਨ ਪਾਸ ਕਰਾਉਣਾ ਸੀ, ਇਹ ਚੀਜ਼ ਸੀ ਜੋ ਚੀਜ਼ ਸੀ, ਪਰ ਅਗਲੇ ਦਾ ਕੰਮ ਸਰ ਗਿਆ। ਫਿਰ ਜਿਨ੍ਹਾਂ ਦੇ ਲਈ ਸਿਆਸਤ ਘਾਟੇ ਦਾ ਸੌਦਾ ਰਹੀ ਜਾਂ ਜਿਹੜੇ ਇਸ 'ਚ ਆ ਕੇ ਪਰਤ ਗਏ ਕਲਾਕਾਰ, ਉਹਨਾਂ 'ਚ ਗੁਰਪ੍ਰੀਤ ਘੁੱਗੀ ਦਾ ਨਾਂ ਕਾਫੀ ਵੱਡਾ। ਗੁਰਪ੍ਰੀਤ ਘੁੱਗੀ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਆਈ ਸੀ
ਜੀ,
ਤਦ ਉਹ ਤੋਂ ਪਹਿਲਾਂ ਆਮ ਆਦਮੀ ਪਾਰਟੀ 'ਚ ਆਏ ਅਤੇ ਆਉਂਦੇ ਹੀ ਕਨਵੀਨਰ ਪੰਜਾਬ ਦੇ ਹੈੱਡ ਜੇ ਸਾਰਾ ਕੁਛ ਬਣੇ, ਪਰ ਚੋਣਾਂ ਤੱਕ ਜਾਂਦਿਆਂ ਜਾਂਦਿਆਂ ਉਹ ਖੁਦ ਬਟਾਲੇ ਤੋਂ ਲੜੇ, ਆਪਣੇ ਹਲਕੇ ਤੋਂ ਲੜੇ ਅਤੇ ਪਰ ਉੱਥੋਂ ਚੋਣ ਹਾਰ ਗਏ। ਉਹਨੇ ਵਾਪਸ ਆਪਣੀ ਕਲਾਕਾਰੀ ਰੁਕ ਕੀਤਾ ਅਤੇ ਫਿਰ ਮੁੜ ਕੇ ਸਫਲ ਨੇ। ਗੁਲਪਨਾਗ ਵੱਡਾ ਨਾਮ ਉਹਨਾਂ ਦੇ ਪਿਤਾ ਜੀ ਹੋਰੀ ਆਮ ਆਦਮੀ ਪਾਰਟੀ ਦੇ ਨੀਂਹ ਰੱਖਣ ਵਾਲਿਆਂ 'ਚ ਮੁਰਲਿਆਂ 'ਚ ਸੀਗੇ ਅਤੇ ਉਹਨਾਂ ਨੇ ਕਿਰਨ ਖੇਰ ਦੇ ਖਿਲਾਫ 2014 ਦੀ ਚੋਣ ਲੜੀ ਸੀ, ਹਾਰ ਗਈ, ਪਰ ਬਹੁਤ ਬੁਲੰਦ ਕੁੜੀ ਵਜੋਂ ਜਾਣੀ ਜਾਂਦੀ ਸੀ
ਜੀ,
ਹੈ ਨਾ। ਫਿਰ ਉਹ ਭਰਤ ਹੈ ਜੱਸੀ ਜਸਰਾਜ, ਕਈ ਵਾਰ ਕੋਸ਼ਿਸ਼ਾਂ ਕੀਤੀਆਂ, ਕਈ ਪਾਸਿਓਂ ਕੋਸ਼ਿਸ਼ਾਂ ਕੀਤੀਆਂ, ਨਹੀਂ ਖੈਰ ਪਈ। ਸਿੱਧੂ ਮੂਸੇਵਾਲਾ ਚੋਣ ਲੜੀ ਪਰ ਖੈਰ, ਚਲੋ ਹੁਣ ਤਾਂ ਦੁਨੀਆਂ 'ਚ ਨਹੀਂ ਰਹੇ, ਹੈ ਨਾ। ਇਸੇ ਤਰ੍ਹਾਂ ਕਰਨਜੀਤ ਅਨਮੋਲ
ਜੀ
ਆਏ ਅਤੇ ਹੁਣ ਇਸੇ ਖੇਤਰ 'ਚ ਅਨਮੋਲ ਗਗਨਮਾਨ ਜਿਹੜੀ ਆਈ ਵੀ ਬਣੀ, ਹੈ ਮੰਤਰੀ ਵੀ ਬਣ ਗਈ ਅਤੇ ਪਰ ਉਸੇ ਸਰਕਾਰ ਦੇ ਵਿੱਚ ਖੁੱਡੇ ਵੀ ਲੱਗ ਗਈ, MLA ਦੇ ਅਸਤੀਫੇ ਦਾ ਡਰਾਮਾ ਵੀ ਹੋ ਗਿਆ ਅਤੇ ਹੁਣ ਫਿਰ ਮੁੜ ਕੇ ਵਾਪਸ ਵੀ ਹੋ ਗਿਆ। ਸੋ ਅਜੇ ਇਸ 1.5 ਸਾਲ ਦੇ ਵਿੱਚ ਅਜਿਹੇ ਤੁਹਾਨੂੰ ਕਈ ਨਾਟਕ, ਕਈ ਝਟਕੇ ਦੇਖਣ ਨੂੰ ਮਿਲ ਸਕਦੇ ਆ।
ਦੇਖਦੇ ਹਾਂ ਦੀਪਕ ਜੀ ਕੀ ਕੁਝ ਹੁੰਦਾ, ਪਰ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।